SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹੈ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਲੈ ਕੇ। ਸੰਯੁਕਤ ਰਾਜ ਦੇ ਪ੍ਰਤੀਨਿਧੀ ਸਦਨ ਨੇ ਇਜ਼ਰਾਈਲੀ ਅਧਿਕਾਰੀਆਂ ਲਈ ਗ੍ਰਿਫਤਾਰੀ ਵਾਰੰਟ ਮੰਗਣ ਦੇ ਆਪਣੇ ਫੈਸਲੇ ਉੱਤੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਉੱਤੇ ਪਾਬੰਦੀਆਂ ਲਗਾਉਣ ਲਈ ਨਵਾਂ ਕਾਨੂੰਨ ਪਾਸ ਕਰ ਦਿੱਤਾ ਹੈ। ਰਿਪਬਲਿਕਨ ਦੀ ਅਗਵਾਈ ਵਾਲੇ ਹਾਊਸ ਆਫ ਰਿਪ੍ਰੈਜ਼ੈਂਟੇਟਿਵ ਨੇ 247 ਦੇ ਮੁਕਾਬਲੇ 155 ਵੋਟ ਦਿੱਤੇ। 42 ਡੈਮੋਕ੍ਰੇਟਸ ਨੇ ਇਸ ਕਦਮ ਦਾ ਸਮਰਥਨ ਕੀਤਾ ਹੈ। ਫੈਡਰਲ ਸਰਕਾਰ ਆਪਣੇ ਕੀਤੇ ਉਹਨਾਂ ਦਾਅਵਿਆਂ ਤੋਂ ਪਿੱਛੇ ਹਟ ਗਈ ਹੈ ਕਿ ਕਿਸੇ ਵੀ ਦੇਸ਼ ਦੇ ਸਥਾਈ ਨਿਵਾਸੀ ਅਗਲੇ ਸਾਲ ਜਨਵਰੀ ਤੋਂ ਆਸਟ੍ਰੇਲੀਆਈ ਰੱਖਿਆ ਫੋਰਸ ਵਿੱਚ ਸ਼ਾਮਲ ਹੋਣ ਦੇ ਯੋਗ ਹੋ ਜਾਣਗੇ। ਕੱਲ੍ਹ ਰੱਖਿਆ ਕਰਮਚਾਰੀ ਮੰਤਰੀ ਮੈਟ ਕਿਓਗ ਨੇ ਦਾਅਵਾ ਕੀਤਾ ਕਿ ਕੋਈ ਵੀ ਵਿਅਕਤੀ ਜੋ 12 ਮਹੀਨਿਆਂ ਤੋਂ ਸਥਾਈ ਨਿਵਾਸੀ ਰਿਹਾ ਹੋਵੇ ਅਤੇ ਸੁਰੱਖਿਆ ਸਕਰੀਨਿੰਗ ਪਾਸ ਕਰ ਚੁੱਕਾ ਹੋਵੇ ਉਹ ਹੀ ਸ਼ਾਮਲ ਹੋਣ ਦੇ ਯੋਗ ਹੋਵੇਗਾ। ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਇਸ ਘੋਸ਼ਣਾ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਕਿਹੜੇ ਦੋਸ਼ ਯੋਗ ਹੋਣਗੇ ਇਸ ਬਾਰੇ ਹੋਰ ਸਪਸ਼ਟਤਾ ਦੀ ਲੋੜ ਹੈ। ਬਜਟ ਅਨੁਮਾਨਾਂ ਦੀ ਸੁਣਵਾਈ ਤੋਂ ਪਤਾ ਲੱਗਿਆ ਕਿ NDIS ਖਰਚਿਆਂ ਦਾ ਲਗਭਗ 5%, ਜੋ ਕਿ ਤਕਰੀਬਨ 2 ਬਿਲੀਅਨ ਦੇ ਕਰੀਬ ਬਣਦਾ ਹੈ, ਅਸਲ ਲੋੜਾਂ ਉੱਤੇ ਖਰਚ ਨਹੀਂ ਕੀਤਾ ਜਾ ਰਿਹਾ। ਨੈਸ਼ਨਲ ਡਿਸੇਬਿਲਿਟੀ ਇੰਸ਼ੋਰੈਂਸ ਏਜੰਸੀ NDIA ਦੇ ਮੁਖੀ ਜੌਨ ਡਾਰਡੋ ਨੇ ਅਜਿਹੇ ਕੁਝ ਮਾਮਲਿਆਂ ਦੀ ਸੁਣਵਾਈ ਕੀਤੀ ਹੈ ਜਿੱਥੇ NDIS ਪ੍ਰਦਾਤਾਵਾਂ ਨੇ ਕਥਿਤ ਤੌਰ ਉੱਤੇ ਭਾਗੀਦਾਰਾਂ ਨੂੰ ਨਸ਼ੇ ਲਈ ਨਕਦ ਦੇਣ ਲਈ ਮਜਬੂਰ ਕੀਤਾ ਅਤੇ ਉਹਨਾਂ ਨੂੰ ਧੋਖਾਧੜੀ ਵਿੱਚ ਸ਼ਾਮਲ ਹੋਣ ਲਈ ਵੀ ਉਤਸ਼ਾਹਿਤ ਕੀਤਾ ਹੈ। ਰਿਜ਼ਰਵ ਬੈਂਕ ਦੀ ਗਵਰਨਰ ਮਿਸ਼ਲ ਬਲੌਕ ਦਾ ਕਹਿਣਾ ਹੈ ਕਿ ਅਰਥ ਵਿਵਸਥਾ ਬੇਸ਼ੱਕ ਬਹੁਤ ਕਮਜ਼ੋਰ ਹੈ ਪਰ ਇਹ ਸਟੈਗਫਲੇਸ਼ਨ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀ। 1970 ਦੇ ਦਹਾਕਿਆਂ ਵਿੱਚ ਦੁਨੀਆ ਭਰ ਦੀਆਂ ਅਰਥ ਵਿਵਸਥਾਵਾਂ ਨੇ ਇੱਕ ਮਿਆਦ ਦਾ ਅਨੁਭਵ ਕੀਤਾ ਸੀ ਜਿਸ ਨੂੰ ਸਟੈਗਫਲੇਸ਼ਨ ਕਿਹਾ ਜਾਂਦਾ ਹੈ। ਇਸ ਵਿੱਚ ਵਿਕਾਸ ਰੁਕਿਆ ਹੋਇਆ ਹੁੰਦਾ ਅਤੇ ਮਹਿੰਗਾਈ ਔਸਤ ਤੋਂ ਉੱਪਰ ਚੱਲਦੀ ਹੈ। ਮਿਸ ਬਲੌਕ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਮਜ਼ਬੂਤ ਲੇਬਰ ਮਾਰਕੀਟ ਸਟੈਗਫਲੇਸ਼ਨ ਨੂੰ ਰੱਦ ਕਰਦੀ ਹੈ। ਹੁਣ ਇੱਕ ਖਬਰ ਹਮੇਸ਼ਾ ਦੀ ਤਰ੍ਹਾਂ ਭਾਰਤੀ ਖਿੱਤੇ ਤੋਂ ਅਤੇ ਇਹ ਵੀ ਚੋਣਾਂ ਨਾਲ ਜੁੜੀ ਹੋਈ। ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ 3ਜੀ ਵਾਰ ਚੁਣੇ ਗਏ ਹਨ ਪਰ ਉਹਨਾਂ ਨੂੰ ਗੱਠਜੋੜ ਸਰਕਾਰ ਦੀ ਅਗਵਾਈ ਕਰਨੀ ਪਵੇਗੀ। ਸ਼੍ਰੀ ਮੋਦੀ ਦੀ ਅਗਵਾਈ ਵਾਲੇ ਗੱਠਜੋੜ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ ਨੇ 286 ਸੀਟਾਂ ਜਿੱਤੀਆਂ ਪਰ ਸ਼੍ਰੀ ਮੋਦੀ ਦੀ ਭਾਰਤੀ ਜਨਤਾ ਪਾਰਟੀ ਜਾਂ BJP ਨੇ 2019 ਦੀਆਂ ਪਿਛਲੀਆਂ ਚੋਣਾਂ ਵਿੱਚ ਜਿੱਤੀਆਂ 303 ਤੋਂ ਘੱਟ ਕੇ ਹੁਣ ਸਿਰਫ 240 ਸੀਟਾਂ ਹੀ ਜਿੱਤੀਆਂ ਹਨ ਅਤੇ ਇਸ ਨੂੰ ਰਾਜ ਕਰਨ ਲਈ ਆਪਣੇ ਗੱਠਜੋੜ ਭਾਈਵਾਲਾਂ ਉੱਤੇ ਭਰੋਸਾ ਕਰਨ ਲਈ ਮਜਬੂਰ ਹੋਣਾ ਪਿਆ ਹੈ। ਬਹੁਮਤ ਵਾਸਤੇ 272 ਸੀਟਾਂ ਦੀ ਲੋੜ ਹੁੰਦੀ ਹੈ। 2014 ਤੋਂ ਪ੍ਰਧਾਨ ਮੰਤਰੀ 73 ਸਾਲਾ ਸ਼੍ਰੀ ਮੋਦੀ ਭਾਰੀ ਜਿੱਤ ਦੀ ਉਮੀਦ ਕਰ ਰਹੇ ਸਨ ਪਰ ਉਹਨਾਂ ਨੂੰ ਉਮੀਦ ਤੋਂ ਵੱਧ ਮਜ਼ਬੂਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਮੁੱਖ ਵਿਰੋਧੀ ਪਾਰਟੀ ਕਾਂਗਰਸ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਨਤੀਜੇ ਨਾਲ ਭਾਰਤੀਆਂ ਨੇ ਮੋਦੀ ਨੂੰ ਇੱਕ ਸਖ਼ਤ ਸੁਨੇਹਾ ਭੇਜਿਆ ਹੈ। ਦੋਸਤੋ, ਇਹ ਸਨ ਅੱਜ ਦੀਆਂ ਕੁਝ ਚੋਣਵੀਆਂ ਖ਼ਬਰਾਂ।